ਚਰਨਜੀਤ ਕੌਰ ਜੀ, SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ ਬੜਾ ਹੀ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
ਹਾਂਜੀ
ਜੀ, ਅੱਜ ਅਸੀਂ ਰੱਖੜੀ ਦੇ ਤਿਉਹਾਰ ਦੀ ਗੱਲ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਦੱਸੋ ਕਿ ਇਹ ਭਾਈ ਤੇ ਭੈਣ ਦੇ ਪਵਿੱਤਰ ਰਿਸ਼ਤੇ ਨੂੰ ਮਨਾਉਣ ਲਈ ਇਹ ਸ਼ੁਭ ਦਿਨ ਮਨਾਇਆ ਜਾਂਦਾ ਹੈ, ਪਰ ਇਹ ਤਿਉਹਾਰ ਦੀ ਸ਼ੁਰੂਆਤ ਕਦੋਂ ਹੋਈ?
ਜੇ ਅਸੀਂ ਰੱਖੜੀ ਦੇ ਇਤਿਹਾਸਕ ਬੈਕਗ੍ਰਾਉਂਡ ਦੇਖੀਏ ਤਾਂ ਇਹਦੇ ਬਾਰੇ ਸਾਨੂੰ ਇਤਿਹਾਸਕ ਤੌਰ ਤੇ ਕੋਈ ਬਹੁਤੇ ਤੱਥ ਤਾਂ ਨਹੀਂ ਮਿਲਦੇ, ਪਰ ਮਿਥਿਹਾਸਕ ਤੌਰ ਤੇ ਕੁਛ ਹਵਾਲੇ ਸਾਨੂੰ ਜ਼ਰੂਰ ਮਿਲਦੇ ਆ। ਭਵਿਸ਼ ਪੁਰਾਣ ਦੇ ਵਿੱਚ ਇੱਕ ਹਵਾਲਾ ਮਿਲਦਾ ਕਿ ਇੰਦਰ ਦੀ ਪਤਨੀ ਜਿਹੜੀ ਸਾਚੀ ਹੈ ਤੇ ਉਹ ਜਦੋਂ ਬਾਲੀ ਨਾਲ ਜੰਗ ਲੱਗਿਆ ਹੋਇਆ ਸੀਗਾ ਤੇ ਉਸ ਵੇਲੇ ਉਹ ਵਿਸ਼ਨੂੰ ਦੇ ਪਾਸ ਗਈ ਤਾਂ ਵਿਸ਼ਨੂੰ ਨੇ ਉਸ ਨੂੰ ਇੱਕ ਧਾਗਾ ਦਿੱਤਾ ਜੋ ਉਸਨੇ ਇੰਦਰ ਦੇ ਬੰਨ ਦਿੱਤਾ ਤੇ ਉਸ ਤੋਂ ਬਾਅਦ ਉਹ ਬੁਰਾਈ ਦੇ ਖਿਲਾਫ ਜਿੱਤੇ ਯਾਨੀ ਇੰਦਰ ਦੇਵਤਾ। ਸੋ ਜਿਹੜਾ ਮਿਥਿਹਾਸਕ ਹਵਾਲੇ ਵੱਲ ਜੇ ਅਸੀਂ ਦੇਖੀਏ ਤਾਂ ਇਹਦਾ ਮਤਲਬ ਜਿਹੜਾ ਧਾਗਾ ਹੈ ਉਹ ਪ੍ਰੋਟੈਕਟ ਕਰਦਾ ਹੈਗਾ, ਰੱਖਿਆ ਕਰਦਾ ਹੈ। ਤੇ ਇੱਕ ਹੋਰ ਹਵਾਲਾ ਭਗਵਤ ਪੁਰਾਣ ਤੇ ਵਿਸ਼ਨੂੰ ਪੁਰਾਣ ਦੇ ਵਿੱਚ ਵੀ ਮਿਲਦੇ ਨੇ ਉਹ ਹਵਾਲੇ। ਉਹ ਇਸ ਤਰ੍ਹਾਂ ਕਿ ਜਦੋਂ ਦੇਵਤਿਆਂ ਨੇ ਬਾਲੀ ਨੂੰ ਹਰਾ ਦਿੱਤਾ ਤਾਂ ਬਾਲੀ ਵਿਸ਼ਨੂੰ ਨੂੰ ਕਹਿੰਦਾ ਕਿ ਤੂੰ ਮੇਰੇ ਘਰ ਚ ਰਹਿ, ਪਰ ਵਿਸ਼ਨੂੰ ਦੀ ਪਤਨੀ ਲਕਸ਼ਮੀ ਕਹਿੰਦੀ ਕਿ ਮੈਂ ਤਾਂ ਵੈਕੁੰਠ ਹੀ ਜਾਣਾ ਹੈ। ਲਕਸ਼ਮੀ ਨੇ ਬਾਲੀ ਦੇ ਧਾਗਾ ਬੰਨ ਦਿੱਤਾ ਤੇ ਉਸ ਨੂੰ ਭਰਾ ਬਣਾਇਆ ਤੇ ਵਿਸ਼ਨੂੰ ਨੂੰ ਵਾਅਦੇ ਤੋਂ ਫਿਰ ਉਹਨੇ ਜਾ ਕੇ ਮੁਕਤ ਕਰਵਾ ਦਿੱਤਾ। ਸੋ ਇਸ ਤੋਂ ਇਹੀ ਹਵਾਲਾ ਮਿਲਦਾ ਜਦੋਂ ਉਸਨੇ ਉਹਨੂੰ ਭਰਾ ਬਣਾ ਲਿਆ ਤੇ ਫਿਰ ਭਰਾ ਤੋਂ ਕੋਈ ਵੀ ਗੱਲ ਮਨਵਾਈ ਜਾ ਸਕਦੀ ਹੈ ਜੇ ਭੈਣਾਂ ਭਰਾਵਾਂ ਦੀ ਇੱਕ ਆਪਸ ਦੇ ਵਿੱਚ ਵਚਨਬੱਧਤਾ ਬਣ ਜਾਂਦੀ ਹੈ ਇਸ ਧਾਗੇ ਦੇ ਨਾਲ। ਇਸ ਤੋਂ ਬਿਨਾਂ ਤੀਜੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦੀ ਸੀ ਕਿ ਜਦੋਂ ਸ਼ਿਸ਼ੂਪਾਲ ਨੂੰ ਵੱਢਣ ਸਮੇਂ ਕ੍ਰਿਸ਼ਨ ਦੀ ਉਂਗਲ ਕੱਟੀ ਜਾਂਦੀ ਹੈ ਤਾਂ ਦ੍ਰੌਪਦੀ ਨੇ ਸਾੜੀ ਦੇ ਨਾਲੋਂ ਇੱਕ ਲੀਰ ਪਾੜ ਕੇ ਕ੍ਰਿਸ਼ਨ ਦੇ ਬੰਨ ਦਿੱਤੀ ਤੇ ਕ੍ਰਿਸ਼ਨ ਨੇ ਕਿਹਾ ਕਿ ਮੈਂ ਇੱਕ ਧਾਗੇ ਦਾ ਮੁੱਲ ਇੱਕ ਇੱਕ ਤਾਰ ਦਾ ਮੁੱਲ ਤਾਰਾਂਗਾ। ਤੇ ਦ੍ਰੌਪਦੀ ਦੇ ਚੀਰ ਹਰਨ ਸਮੇਂ ਕ੍ਰਿਸ਼ਨ ਜਿਸ ਤਰ੍ਹਾਂ ਦ੍ਰੌਪਦੀ ਨੂੰ ਵਸਤਰ ਪ੍ਰਦਾਨ ਕਰਦਾ ਉਸ ਤੋਂ ਸਾਨੂੰ ਅੰਦਾਜ਼ੇ ਲੱਗ ਜਾਂਦੇ ਨੇ ਕਿ ਜਿਹੜੀ ਰਾਖੀ ਦੀ ਜਿਹੜੀ ਮਿਥਿਹਾਸਕ ਬੈਕਗ੍ਰਾਉਂਡ ਕੀ ਹੈ। ਅੱਜ ਕੱਲ ਦੇ ਸਮੇਂ ਚ ਇਹ ਸਾਰੇ ਹੀ ਧਰਮਾਂ ਦੇ ਵਿੱਚ ਥੋੜੇ ਬਹੁਤੇ ਫਰਕ ਦੇ ਨਾਲ ਮਨਾਈ ਜਾਂਦੀ ਹੈ ਜੀ। ਤੇ ਜੇ ਅਸੀਂ ਇਸ ਦੇ ਸ਼ਬਦਾਂ ਵੱਲ ਜਾਈਏ ਜਾਂ ਇਹਦੇ ਅਰਥਾਂ ਵੱਲ ਜਾਈਏ, ਰਾਖੀ ਦਾ ਮਤਲਬ ਹੀ ਰੱਖਿਆ ਕਰਨਾ, ਰਕਸ਼ਾ ਬੰਧਨ, ਇਹਦਾ ਮਤਲਬ ਰੱਖਿਆ ਦਾ ਇੱਕ ਬੰਧਨ ਹੈਗਾ। ਸੋ ਇਸ ਦੇ ਵਿੱਚ ਭੈਣ ਭਰਾ ਜਾਂ ਆਪਾਂ ਕਹਿ ਲਈਏ ਕਿ ਜਿਹੜਾ ਭਰਾ ਹੈ ਉਹ ਭੈਣ ਦੀ ਆਰਥਿਕ, ਸਮਾਜਿਕ, ਸਰੀਰਕ ਸੁਰੱਖਿਆ ਲਈ ਵਚਨਬੱਧਤਾ ਪ੍ਰਗਟ ਕਰਦਾ ਜਾਂ ਭੈਣ ਭਰਾ ਆਪਣੇ ਰਿਸ਼ਤੇ ਦੀ ਇੱਕ ਵਚਨਬੱਧਤਾ ਨੂੰ ਨਿਭਾਉਂਦੇ ਨੇ।
ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਇਸ ਤਿਉਹਾਰ ਦੀ ਕੀ ਮਹੱਤਵਤਾ ਹੈ ਤੇ ਕੀ ਫਰਕ ਹੈ ਪਹਿਲਾਂ ਤੇ ਹੁਣ ਦੇ ਵਿੱਚ ਕਿ ਇਹ ਤਿਉਹਾਰ ਹੁਣ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ?
ਦੇਖੋ, ਤਿਉਹਾਰ ਦੇ ਵਿੱਚ ਜਦੋਂ ਤੱਕ ਆਪਾਂ ਜਾਣਦੇ ਹਾਂ ਹੈ ਤਾਂ ਇਹੀ ਇੱਕ ਆਰਥਿਕ ਸੁਰੱਖਿਆ ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ ਕਿਉਂਕਿ ਜਦੋਂ ਰੱਖੜੀ ਬੰਨੀ ਜਾਂਦੀ ਹੈ ਤਾਂ ਜਿਹੜਾ ਭਰਾ ਹੈ ਉਹ ਭੈਣ ਨੂੰ ਜਾਂ ਤਾਂ ਕੈਸ਼ ਰੂਪ ਦੇ ਵਿੱਚ ਪੈਸੇ ਮੁਹੱਈਆ ਕਰਦਾ ਤੇ ਜਾਂ ਫਿਰ ਕੋਈ ਸੋਨੇ ਚਾਂਦੀ ਦੇ ਜਾਂ ਗਹਿਣੇ ਜਾਂ ਤੋਹਫਿਆਂ ਦੇ ਰੂਪ ਦੇ ਵਿੱਚ ਇਸ ਨੂੰ ਮਨਾਇਆ ਜਾਂਦਾ ਗਾ। ਇਹਦੇ ਵਿੱਚ ਆਰਥਿਕ ਸੁਰੱਖਿਆ ਵੀ ਆ ਜਾਂਦੀ ਹੈ ਤੇ ਸਕੇ ਭਰਾਵਾਂ ਜਾਂ ਭੈਣਾਂ ਦੇ ਨਾਲ ਨਾਲ ਜਿਹੜੇ ਮੂੰਹ ਬੋਲੇ ਭਰਾ ਜਾਂ ਮੂੰਹ ਬੋਲੀਆਂ ਭੈਣਾਂ ਜਾਂ ਜਿਹਨੂੰ ਅਸੀਂ ਕਹਿ ਦਈਏ ਕਿ ਅਸੀਂ ਆਪਸ ਵਿੱਚ ਭੈਣ ਭਰਾ ਹੈ ਉੱਥੇ ਵੀ ਆਪਸ ਦੇ ਵਿੱਚ ਇੱਕ ਵਚਨਬੱਧਤਾ ਹੈ ਭੈਣ ਭਰਾਵਾਂ ਦੀ ਤੇ ਉਸ ਦੇ ਵਿੱਚ ਭੈਣ ਦੀ ਰਾਖੀ ਕਰਨੀ ਵੀ ਇਸ ਦੇ ਵਿੱਚ ਸ਼ਾਮਿਲ ਹੁੰਦੀ ਹੈ ਤੇ ਸਮਾਜਿਕ ਤੌਰ ਤੇ ਅੱਗੇ ਪਿੱਛੇ ਉਸ ਦੀ ਸੁਰੱਖਿਆ ਦੇਣੀ ਤੇ ਉਸ ਦੇ ਨਾਲ ਖੜਨਾ ਇਹ ਬੱਚਿਆਂ ਨੂੰ ਜਾਣੀ ਪਾਲਦਾ ਹੈ ਇਹ ਜਿਹੜਾ ਤਿਉਹਾਰ ਹੈ। ਇਸ ਦੇ ਨਾਲ ਮੈਂ ਤਾਂ ਇਹਨੂੰ ਦੂਜੇ ਪਾਸੇ ਵੀ ਲੈ ਕੇ ਜਾਂਦੀ ਹਾਂ ਕਿ ਲੰਮੇ ਸਮੇਂ ਤੋਂ ਆਪਾਂ ਜੇ ਦੇਖ ਲਈਏ ਮਾਤਰੀ ਪਰਿਵਾਰਾਂ ਤੋਂ ਬਾਅਦ ਜਦੋਂ ਦੀ ਜਿਹੜੀ ਮਨੁੱਖੀ ਇਤਿਹਾਸ ਦੇ ਵਿੱਚ ਔਰਤ ਦੀ ਸਥਿਤੀ ਦੁਜੈਲੀ ਹੋਈ ਹੈ ਉਸ ਸਮੇਂ ਤੋਂ ਲੈ ਕੇ ਜਿਹੜੀ ਔਰਤ ਨੂੰ ਆਰਥਿਕ ਤੌਰ ਤੇ ਬਹੁਤ ਘੱਟ ਜਿਹੜੀ ਸੁਰੱਖਿਆ ਮਿਲੀ ਹੈਗੀ ਹੈ ਜੀ, ਠੀਕ ਹੈ, ਇੱਕ ਕਿਸਮ ਦਾ ਉਸ ਦਾ ਹੱਕ ਮਾਰਿਆ ਹੀ ਜਾਂਦਾ ਹੈਗਾ। ਤੇ ਇਸ ਤਿਉਹਾਰ ਵੱਲ ਜੇ ਅਸੀਂ ਦੇਖੀਏ ਭਰਾ ਹੈ ਜਿਹੜਾ ਉਹਦੀ ਆਰਥਿਕਤਾ ਦਾ ਜਿੰਮਾ ਚੁੱਕਦਾ ਤੇ ਦੂਜੇ ਪਾਸੇ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਕਿਸਮ ਦਾ ਇਹ ਭੈਣ ਦਾ ਜਿਹੜਾ ਨਿੱਜੀ ਜਾਇਦਾਦ ਦੇ ਵਿੱਚੋਂ ਜਦੋਂ ਹੱਕ ਨਹੀਂ ਮਿਲਦਾ ਉਹਨੂੰ, ਪਰ ਇਸ ਦੇ ਨਾਲ ਨਾਲ ਉਸ ਨੂੰ ਥੋੜੇ ਬਹੁਤੇ ਰੂਪ ਦੇ ਵਿੱਚ ਇੱਕ ਉਹਦੀ ਆਰਥਿਕ ਸ਼ਕਤੀ ਦੇ ਵਿੱਚ ਉਹਦੀ ਮਦਦ ਕੀਤੀ ਜਾਂਦੀ ਹੈ ਪਰਿਵਾਰ ਵੱਲੋਂ, ਪਰ ਪੂਰਨ ਰੂਪ ਵਿੱਚ ਉਸ ਨੂੰ ਹੱਕ ਨਹੀਂ ਦਿੱਤਾ ਜਾਂਦਾ।
ਜੀ ਮੈਮ, ਹੁਣ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿੱਥੇ ਔਰਤਾਂ ਦੀ ਆਰਥਿਕ ਸੁਤੰਤਰਤਾ ਵੀ ਹੋ ਰਹੀ ਹੈ, ਔਰਤਾਂ ਹੁਣ ਕੰਮ ਵੀ ਕਰ ਰਹੀਆਂ ਹਨ, ਤੁਹਾਨੂੰ ਲੱਗਦਾ ਹੈ ਕਿ ਕੁਛ ਸ਼ਿਫਟ ਹੋਇਆ ਹੈ, ਕੁਛ ਫਰਕ ਪਿਆ ਹੈ?
ਥੋੜੀ ਜਿਹੀ ਨਾ ਸਥਿਤੀ ਦਿਲਚਸਪ ਬਣ ਜਾਂਦੀ ਹੈ ਕਿ ਇੱਕ ਪਹੁੰਚੀ ਬਣ ਕੇ ਇੱਕ ਦੂਜੇ ਪ੍ਰਤੀ ਵਚਨਬੱਧਤਾ ਜਾਂ ਇੱਕ ਦੂਜੇ ਦੀ ਜ਼ਿੰਮੇਵਾਰੀ, ਇੱਕ ਦੂਜੇ ਪ੍ਰਤੀ ਨਿੱਘ ਦਾ ਰਿਸ਼ਤਾ ਬਣਾਉਣ ਦੀ ਵਚਨਬੱਧਤਾ, ਉੱਥੇ ਤੱਕ ਤਾਂ ਇਹ ਬਹੁਤ ਵਧੀਆ ਗੱਲ ਹੈ। ਪਰ ਅੱਜ ਕੱਲ ਜਿਹੜੀ ਰੱਖੜੀ ਹੈ, ਇੱਕ ਮੰਡੀ ਦਾ ਮਾਲ ਜਿਹਾ ਬਣਦਾ ਜਾ ਰਿਹਾ ਹੈਗਾ। ਤੁਸੀਂ ਦੇਖਦੇ ਹੋਵੋਗੇ ਅਖਬਾਰਾਂ ਦੇ ਵਿੱਚ ਵੀ ਥਾਂ ਥਾਂ ਐਡ ਆਉਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਕਿ ਕੰਗਣਾ ਦੀ ਜੋੜੀ ਤੇ ਰਾਖੀ ਦੇ ਤਿਉਹਾਰ ਤੇ 20% ਛੋਟ ਹੈ, 10% ਛੋਟ ਹੈ, ਤੇ ਜਾਂ ਫਿਰ ਡਾਇਮੰਡ ਦੇ ਗਹਿਣਿਆਂ ਦੇ ਵਿੱਚ। ਯਾਨੀ ਇੱਕ ਪਾਸੇ ਤਾਂ ਇਹ ਸਾਡੇ ਮਨਾਂ ਦੇ ਵਿੱਚ ਲਾਲਚ ਜਗਾਉਂਦਾ ਹੈ ਇਸ ਦਿਨ ਦੇ ਵਿੱਚ ਕਿ ਵੱਧ ਤੋਂ ਵੱਧ ਇਹ ਇਸ ਦਿਨ ਸਾਨੂੰ ਮਹਿੰਗੇ ਤੋਂ ਮਹਿੰਗੇ ਤੋਹਫੇ ਮਿਲਣ। ਜਦੋਂ ਔਰਤ ਵਰਕਿੰਗ ਹੈਗੀ ਹੈ ਤੇ ਉਸ ਸਮੇਂ ਜਦੋਂ ਆਪਦੇ ਕੰਮ ਸਥਾਨਾਂ ਤੇ ਜਾਂਦੀ ਹੈ, ਇੱਕ ਦੂਜੇ ਨਾਲ ਉਹ ਗੱਲ ਸ਼ੇਅਰ ਕਰਦੀ ਹੈ ਕਿ ਤੈਨੂੰ ਭਰਾ ਵੱਲੋਂ ਕੀ ਮਿਲਿਆ, ਤੈਨੂੰ ਭਰਾ ਵੱਲੋਂ ਕੀ ਮਿਲਿਆ। ਹੁਣ ਜਿਹਦਾ ਭਰਾ ਇੰਨੇ ਦੇਣ ਦੀ ਸਮਰੱਥਾ ਦੇ ਵਿੱਚ ਨਹੀਂ ਹੈ, ਇੱਕ ਭਰਾ ਨੇ ਮਤਲਬ ਉਹਨੂੰ 500 ਰੁਪਇਆ ਦੇ ਦਿੱਤਾ, ਪਰ ਦੂਜੀ ਭੈਣ ਜਦੋਂ ਨਾਲ ਡਾਇਮੰਡ ਦਾ ਸੈੱਟ ਦਿਖਾ ਰਹੀ ਹੈ ਤੇ ਉਸ ਵੇਲੇ ਦੂਜੀ ਦੇ ਮਨ ਦੇ ਵਿੱਚ ਇਹ ਹੀਣ ਭਾਵਨਾ ਵੀ ਭਰਦਾ ਹੈ। ਤੇ ਜਾਂ ਜਿਹੜੀਆਂ ਲੜਕੀਆਂ ਕੱਲੀਆਂ ਨੇ ਆਪਣੀ ਹਿੰਮਤ ਦੇ ਨਾਲ ਉਹ ਪੜ੍ਹ ਲਿਖ ਕੇ ਇਸ ਫੀਲਡ ਦੇ ਵਿੱਚ ਆਈਆਂ ਨੇ, ਭਰਾ ਹੈ ਨੀ, ਉਸ ਵੇਲੇ ਉਸ ਨੂੰ ਉਹਦਾ ਵਜੈਲਾ ਸਥਾਨ ਵੀ ਜਿਹੜਾ ਸਮਾਜ ਹੈ ਅਹਿਸਾਸ ਕਰਾਉਂਦਾ ਕਿ ਦੇਖ ਤੇਰੇ ਭਰਾ ਹੈ ਨੀ। ਸੋ ਇਹਨੂੰ ਜਦੋਂ ਅਸੀਂ ਮਨਾਉਂਦੇ ਹਾਂ ਇਹ ਗੱਲਾਂ ਸਾਰੀਆਂ ਹੀ ਇਹਦੇ ਵਿੱਚ ਆ ਜਾਂਦੀਆਂ ਨੇ। ਸਾਨੂੰ ਨਵੇਂ ਸਿਰੋਂ ਇਹਨਾਂ ਤਿਉਹਾਰਾਂ ਬਾਰੇ ਸੋਚਣਾ ਤਾਂ ਬਣਦਾ ਹੀ ਹੈ। ਜਿੱਥੋਂ ਤੱਕ ਭੈਣ ਭਰਾਵਾਂ ਦਾ ਆਪਸੀ ਮੋਹ ਨਿੱਘ ਦਾ ਸਵਾਲ ਹੈ, ਉਸ ਪੱਖੋਂ ਇਸ ਤਿਉਹਾਰ ਨੂੰ ਜ਼ਰੂਰ ਮਨਾਉਣਾ ਵੀ ਚਾਹੀਦਾ।
ਅੱਜ ਕੱਲ ਹੁਣ ਇਹ ਤਿਉਹਾਰ ਜ਼ਿਆਦਾ ਦਿਖਾਵੇ ਵੱਲ ਤੇ ਜ਼ਿਆਦਾ ਲਾਲਚ ਵੱਲ ਜਾਂਦੇ ਜਾ ਰਹੇ ਨੇ, ਸੋ ਇਸ ਚੀਜ਼ ਨੂੰ ਕਿਸ ਤਰ੍ਹਾਂ ਅਸੀਂ ਰੋਕ ਸਕਦੇ ਹਾਂ?
ਤਿਉਹਾਰ ਤਾਂ ਮਨਾਉਣੇ ਹੀ ਚਾਹੀਦੇ ਨੇ, ਪਰ ਇਹਨਾਂ ਨੂੰ ਮਤਲਬ ਜ਼ਿਆਦਾ ਪ੍ਰਸੰਗਕ ਬਣਾਉਣ ਲਈ ਸਾਨੂੰ ਇਹਨਾਂ ਨੂੰ ਥੋੜਾ ਜਿਹਾ ਮੋੜਾ ਦੇਣਾ ਚਾਹੀਦਾ। ਇੱਕ ਤਾਂ ਕਿਸੇ ਵੀ ਹਾਲਤ ਦੇ ਵਿੱਚ ਇਹ ਲਿੰਗ ਵਿਤਕਰੇ ਦਾ ਕਾਰਨ ਨਾ ਬਣਨ, ਤੇ ਇਹਨੂੰ ਇਸ ਤਰ੍ਹਾਂ ਮਨਾਉਣ ਦੇ ਵਿੱਚ ਥੋੜੀ ਜਿਹੀ ਸਾਨੂੰ ਧਿਆਨ ਦੇਣਾ ਚਾਹੀਦਾ, ਤੇ ਇਹਨੂੰ ਨਿੱਘ ਵਜੋਂ ਮਨਾਉਣਾ ਚਾਹੀਦਾ ਹੈ। ਆਪਸ ਵਿੱਚ ਰਿਸ਼ਤਿਆਂ ਦੇ ਮੋਹ ਦੀ ਵਚਨਬੱਧਤਾ ਇੱਕ ਪਹੁੰਚੀ ਰੂਪ ਵਿੱਚ ਬੰਨ ਕੇ ਪ੍ਰਗਟ ਕਰਨਾ ਚਾਹੀਦਾ। ਤੇ ਜਿਵੇਂ ਅੱਜ ਕੱਲ੍ਹ ਚਾਂਦੀ ਦੀਆਂ ਰੱਖੜੀਆਂ ਵੀ ਚੱਲ ਰਹੀਆਂ, ਸੋਨੇ ਦੀਆਂ ਰੱਖੜੀਆਂ ਵੀ ਚੱਲ ਰਹੀਆਂ ਨੇ, ਇਹ ਵੀ ਦੂਜੇ ਪਾਸੇ ਭੈਣ ਦੀ ਵੀ ਆਪਣੇ ਵੱਲੋਂ ਇਹ ਦਿਖਾਵਾ ਕਰਨ ਦੀ ਦਿਨੋਂ ਦਿਨ ਉਹ ਵੱਧ ਰਹੀ ਹੈਗੀ ਹੈ। ਜਦੋਂ ਕਿ ਜੇ ਵਚਨਬੱਧਤਾ ਪ੍ਰਗਟ ਕਰਨੀ ਹੈ ਤਾਂ ਇੱਕ ਪਹੁੰਚੀ ਨਾਲ ਵੀ ਕੀਤੀ ਜਾ ਸਕਦੀ ਹੈ। ਯਾਨੀ ਮੰਡੀ ਤੋਂ ਇਸ ਨੂੰ ਜੇ ਪਾਸੇ ਰੱਖ ਕੇ ਮਨਾਇਆ ਜਾਵੇ ਤਾਂ ਇਹ ਜ਼ਿਆਦਾ ਪ੍ਰਸੰਗਕ ਹੋ ਸਕਦਾ ਹੈ। ਅੱਜ ਦੁਨੀਆਂ ਜਦੋਂ ਕਿ ਇੱਕ ਗਲੋਬ ਬਣਦੀ ਆ, ਇੱਕ ਗਲੋਬ ਤੇ ਇੱਕ ਅਸੀਂ ਇੱਕ ਪਿੰਡ ਵਾਂਗੂ ਦੇਖਦੇ ਹਾਂ ਇੱਕ ਦੂਸਰੇ ਨੂੰ, ਭੈਣ ਕਿਤੇ ਆ, ਭਰਾ ਕਿਤੇ ਆ, ਉਸ ਵੇਲੇ ਇਹਨਾਂ ਤਿਉਹਾਰਾਂ ਦੀ ਪ੍ਰਸੰਗਕਤਾ ਹੋਰ ਵੀ ਵੱਧ ਜਾਂਦੀ ਹੈ ਕਿ ਅੱਗੇ ਪਿੱਛੇ ਅਸੀਂ ਇੱਕ ਦੂਜੇ ਨੂੰ ਭਾਵੇਂ ਨਾ ਮਿਲਦੇ ਹੋਈਏ ਇਸ ਗਤੀਸ਼ੀਲ ਯੁੱਗ ਦੇ ਵਿੱਚ, ਪਰ ਰੱਖੜੀ ਤੇ ਘੱਟੋ ਘੱਟ ਇੱਕ ਦੂਜੇ ਨੂੰ ਅਸੀਂ ਫੋਨ ਰਾਹੀਂ ਵੀ ਯਾਦ ਕਰ ਲੈਂਦੇ ਹਾਂ, ਇੱਕ ਦੂਜੇ ਦੇ ਅਸੀਂ ਮਤਲਬ ਘਰ ਜਾ ਕੇ ਵੀ ਰੱਖੜੀ ਬੰਨ ਕੇ ਇੱਕ ਦੂਜੇ ਨੂੰ ਘੱਟੋ ਘੱਟ ਮਿਲ ਲੈਂਦੇ ਹਾਂ। ਸੋ ਪ੍ਰਸੰਗਿਕਤਾ ਤਾਂ ਇਸ ਦੀ ਬਣੀ ਹੋਈ ਆ ਅਜੇ ਤੱਕ ਵੀ, ਪਰ ਦਿਨੋ ਦਿਨ ਦਿਖਾਵੇ ਦਾ ਤਿਉਹਾਰ ਇਹ ਨਹੀਂ ਬਣਨਾ ਚਾਹੀਦਾ। ਇਸ ਦੇ ਵਿੱਚੋਂ ਆਰਥਿਕਤਾ ਇੱਕ ਦੂਜੇ ਦੀ ਲੁੱਟ ਕਰਨ ਦੀ ਬਿਰਤੀ ਨਹੀਂ ਹੋਣੀ ਚਾਹੀਦੀ, ਨਾ ਭਰਾ ਵੱਲੋਂ ਭੈਣ ਦਾ ਹੱਕ ਮਾਰਿਆ ਜਾਵੇ, ਨਾ ਹੀ ਭੈਣ ਦੇ ਵਿੱਚ ਕਿਸੇ ਲੁੱਟਣ ਦੀ ਜਿਹੜੀ ਬਿਰਤੀ ਭਾਰੂ ਹੋਣੀ ਚਾਹੀਦੀ ਹੈ। ਮੈਂ ਇਸ ਤਿਉਹਾਰ ਨੂੰ ਇਸ ਤਰ੍ਹਾਂ ਦੇਖਦੀ ਹਾਂ।
ਜੀ ਬਹੁਤ ਖੂਬਸੂਰਤ ਗੱਲ ਕਹੀ ਹੈ ਜੀ ਤੁਸੀਂ ਕਿ ਇਹ ਜੋ ਭਾਈ ਤੇ ਭੈਣ ਦਾ ਮੋਹ ਹੈ, ਜੋ ਰਿਸ਼ਤਾ ਹੈ, ਉਸਨੂੰ ਸੋਨੇ ਚਾਂਦੀ ਦੇ ਵਿੱਚ ਨਾ ਤੋਲਿਆ ਜਾਵੇ, ਸੋ ਇਹਦੀ ਮਹੱਤਵਤਾ ਨੂੰ ਪਛਾਣ ਕੇ ਸਿਰਫ ਇਹ ਇੱਕ ਪਿਆਰ ਦਾ ਰਿਸ਼ਤਾ, ਇੱਕ ਪਵਿੱਤਰ ਰਿਸ਼ਤਾ, ਸਿਰਫ ਰਿਸ਼ਤੇ ਨੂੰ ਮਹੱਤਵਤਾ ਦਿੱਤੀ ਜਾਵੇ ਤੇ ਇਹ ਰਿਸ਼ਤਾ ਤਾਂ ਹੀ ਪਵਿੱਤਰ ਰਹਿ ਸਕਦਾ। ਸੋ ਤੁਸੀਂ ਸਾਡੇ ਨਾਲ ਅੱਜ ਗੱਲ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ, ਉਸ ਲਈ ਬਹੁਤ ਬਹੁਤ ਧੰਨਵਾਦ।
ਲਿਫਾਫੇ ਪਿਆਰ ਭੇਜਿਆ ਹੈ ਅੰਮਾ ਜਾਈ ਨੇ, ਕਿੰਨੇ ਲੱਗਣੇ ਸਾਲੇ ਪੁੱਛਿਆ ਮੇਰੀ ਮਾਈ ਨੇ, ਵਿੱਚ ਪਰਿਵਾਰ ਤੇ ਬੈਠ ਕੇ ਗੱਲ ਬਣਦੀ ਵੱਖਰੀ, ਹਵਾਈ ਡਾਕ ਰਾਹੀਂ ਆਉਂਦੀ ਏ ਮੇਰੀ ਭੈਣ ਦੀ ਰੱਖੜੀ, ਹਵਾਈ ਡਾਕ ਰਾਹੀਂ ਆਉਂਦੀ ਏ ਮੇਰੀ ਭੈਣ ਦੀ ਰੱਖੜੀ। ਲਵਾਇਆ ਬਾਪੂ ਨੇ ਮੈਨੂੰ ਨਾਲ ਰੀਝ ਦੇ ਯਾਰੋ ਖੂਬ ਪੜਾਇਆ ਸੁੱਕ ਕੇ ਲੱਕੜੀ ਵਾਇਦਾ ਕਿਰਾਈ ਆਉਂਦੀ ਏ ਮੇਰੀ ਭੈਣ ਦੀ ਰੱਖੜੀ ਵਾਇਦਾ ਕਿਰਾਈ ਗੱਲ ਵਕੜੀ